ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਅਸੀਂ ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਪੜ੍ਹਾਂਗੇ ਉਹ ਹੈ ਮੱਤੀ ਦਾ 18 ਬਾਪ ਉਹਦੀ 15 ਤੋਂ ਲੈ ਕੇ 20 ਆਏ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਰਾਜ ਸੰਬੰਧ, ਵਿਗਾੜ ਅਤੇ ਸੁਲਾਹ। ਮੈਨੂੰ ਹੈਰਾਨੀ ਹੈ ਕਿ ਅਸੀਂ ਵਿਵਾਦ ਨੂੰ ਕਿੰਨੀ ਚੰਗੀ ਤਰ੍ਹਾਂ ਸੰਭਾਲਦੇ ਹਾਂ। ਅਸੀਂ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ ਜਦੋਂ ਸਾਨੂੰ ਕੋਈ ਨੀਵਾਂ ਦਿਖਾਉਂਦਾ ਆ ਜਾਂ ਸਾਡੇ ਵਿਰੁੱਧ ਪਾਪ ਕਰਦਾ ਆ। ਅੱਜ ਸਾਡੇ ਹਵਾਲੇ ਵਿੱਚ ਮੱਤੀ ਉਹਦਾ 18 ਬਾਪ ਉਹਦੀ 15 ਤੋਂ 20 ਯਿਸੂ ਸਾਨੂੰ ਬਿਲਕੁਲ ਇਹੀ ਗੱਲ ਸਮਝਾਉਂਦਾ ਹੈ ਕਿ ਸਾਨੂੰ ਕਿਵੇਂ ਇਹਨਾਂ ਗੱਲਾਂ ਨੂੰ ਸੰਭਾਲਣਾ ਚਾਹੀਦਾ ਅਤੇ ਸਾਡਾ ਰਵੱਈਆ ਅਤੇ ਪ੍ਰੇਰਣਾਵਾਂ ਕੀ ਹੋਣੀਆਂ ਚਾਹੀਦੀਆਂ ਹਨ। ਇਸ ਹਵਾਲੇ ਵਿੱਚ ਇੰਗਲਿਸ਼ ਸਟੈਂਡਰਡ ਵਰਸ਼ਨ ਵਿੱਚ ਉਪ ਸਿਰਲੇਖ ਵਜੋਂ ਜੇ ਤੁਹਾਡਾ ਭਰਾ ਤੁਹਾਡੇ ਵਿਰੁੱਧ ਪਾਪ ਕਰਦਾ ਹੈ ਇੱਕ ਵਿਆਪਕ ਸੰਦਰਭ ਵਿੱਚ ਆਉਂਦਾ ਹੈ। ਅਸਲ ਵਿੱਚ ਇਹ ਉਸ ਪ੍ਰਸੰਗ ਦੇ ਅੰਦਰ ਆਉਂਦਾ ਹੈ ਜਿਸ ਦੀ ਅਸੀਂ ਪਿਛਲੇ ਹਫ਼ਤੇ ਰਾਜ ਦੇ ਸੰਬੰਧਾਂ ਦੇ ਸੰਦਰਭ ਵਿੱਚ ਜਾਂਚ ਕਰ ਰਹੇ ਸੀ। ਤੁਹਾਨੂੰ ਯਾਦ ਹੈ ਕਿ ਕਿਵੇਂ ਚੇਲੇ ਇਸ ਗੱਲ 'ਤੇ ਅੰਦਾਜ਼ਾ ਲਗਾ ਰਹੇ ਸਨ ਕਿ ਰਾਜ ਵਿੱਚ ਸਭ ਤੋਂ ਮਹਾਨ ਕੌਣ ਆ ਜਾਂ ਸਭ ਤੋਂ ਉੱਪਰ ਕੌਣ ਆ। ਅਤੇ ਯਿਸੂ ਨੇ ਉਹਨਾਂ ਦੀ ਸੋਚ ਨੂੰ ਉਲਟਾ ਦਿੱਤਾ ਕਿਉਂਕਿ ਉਸਨੇ ਉਹਨਾਂ ਨੂੰ ਸਮਝਾਇਆ ਕਿ ਜਦੋਂ ਤੱਕ ਉਹ ਬਦਲ ਨਹੀਂ ਜਾਂਦੇ ਅਤੇ ਛੋਟੇ ਬੱਚਿਆਂ ਵਾਂਗ ਨਹੀਂ ਬਣ ਜਾਂਦੇ ਉਹ ਕਦੇ ਵੀ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਣਗੇ। ਯਿਸੂ ਨੇ ਉਹਨਾਂ ਨੂੰ ਸਮਝਾਇਆ ਕਿ ਸੱਚੀ ਮਹਾਨਤਾ ਉਹਨਾਂ ਵਿੱਚ ਪਾਈ ਜਾਂਦੀ ਹੈ ਜੋ ਆਪਣੇ ਆਪ ਨੂੰ ਨਿਮਰ ਬਣਾਉਂਦੇ ਹਨ ਅਤੇ ਕੁਝ ਵੀ ਨਹੀਂ ਬਣਦੇ। ਇਸ ਲਈ ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਹੈ ਉਹ ਸਵਰਗ ਦੇ ਰਾਜ ਦੇ ਵਿੱਚ ਸਭ ਤੋਂ ਮਹਾਨ ਹੈ। ਆਇਤ 5-14 ਵਿੱਚ ਯਿਸੂ ਨੇ ਉਹਨਾਂ ਨੂੰ ਦਿਖਾਇਆ ਕਿ ਜਿਹੜੇ ਲੋਕ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਆਪਣੇ ਭਰਾਵਾਂ ਨੂੰ ਠੋਕਰ ਨਾ ਦੇਣ ਅਤੇ ਜਿਹੜੇ ਲੋਕ ਠੋਕਰ ਖਾਣ ਜਾਂ ਭਟਕਣ ਵਾਲਿਆਂ ਨੂੰ ਵਾਪਸ ਲਿਆਉਣ ਲਈ ਅੱਗੇ ਵੱਧਦੇ ਆ ਉਹ ਰਾਜ ਵਿੱਚ ਸਭ ਤੋਂ ਮਹਾਨ ਆ। ਇਸ ਲਈ ਅੱਜ ਦੇ ਹਵਾਲੇ ਦਾ ਸੰਦਰਭ ਨਿਮਰਤਾ, ਕੋਮਲਤਾ, ਇੱਕ ਦੂਜੇ ਦੀ ਸੈਰ ਅਤੇ ਗਵਾਹੀ ਦੀ ਰੱਖਿਆ ਕਰਨ ਦੀ ਡੂੰਘੀ ਦੇਖਭਾਲ ਅਤੇ ਭਟਕਦੀਆਂ ਭੇਡਾਂ ਦੇ ਪਿੱਛੇ ਜਾਣ ਅਤੇ ਪਿਆਰ ਕਰਨ ਅਤੇ ਵਾਪਸ ਲਿਆਉਣ ਦੀ ਭਾਵੁਕ ਇੱਛਕ ਜਿਹੜੀ ਆ ਇੱਛਾ ਆ ਦੁਆਰਾ ਦਰਸਾਇਆ ਗਿਆ ਹੈ। ਯਿਸੂ ਦੇ ਛੋਟੇ ਲੋਕਾਂ ਨੂੰ ਵਾਪਸ ਲਿਆਉਣ ਲਈ ਜੋ ਪਰਿਵਾਰ ਤੋਂ ਭਟਕ ਗਏ ਹਨ। ਇਸ ਲਈ ਜਿਵੇਂ ਕਿ ਅਸੀਂ ਅੱਜ ਸਵੇਰੇ ਵਿਚਾਰ ਕਰਦੇ ਹਾਂ ਕਿ ਟਕਰਾਅ ਅਤੇ ਵਿਵਾਦ ਨਾਲ ਕਿਵੇਂ ਨਜਿੱਠਣਾ ਆ, ਸਾਨੂੰ ਸੰਦਰਭ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਇਸ ਦੇ ਸੰਦਰਭ ਵਿੱਚ ਹਵਾਲੇ ਨੂੰ ਸਮਝਦੇ ਹਾਂ। ਇੱਕ ਹੋਰ ਚੀਜ਼ ਜੋ ਅਸੀਂ ਪਾਠ ਵਿੱਚ ਜਾਂ ਹਵਾਲੇ ਵਿੱਚ ਜਾਣ ਤੋਂ ਪਹਿਲਾਂ ਧਿਆਨ ਦੇਣ ਯੋਗ ਹੈ ਉਹ ਹੈ ਜੋ ਹੇਠਾਂ ਦਿੱਤਾ ਗਿਆ ਕਿ ਉਹਦੀ 21-35 ਆਇਤ ਵਿੱਚ ਸਾਡੇ ਕੋਲ ਬੇਰਹਿਮ ਸੇਵਕ ਦਾ ਦ੍ਰਿਸ਼ਟਾਂਤ ਹੈ ਜਿਸ ਨੂੰ ਅਸੀਂ ਅਗਲੀ ਵਾਰ ਦੇਖਾਂਗੇ ਅਤੇ ਚੇਤਾਵਨੀ ਦਿੰਦਾ ਹੈ ਕਿ ਸਾਡੇ ਵਿੱਚੋਂ ਉਹਨਾਂ ਨੂੰ ਬਹੁਤ ਮਾਫ਼ ਕੀਤਾ ਗਿਆ ਅਤੇ ਸਾਨੂੰ ਵੀ ਬਹੁਤਿਆਂ ਨੂੰ ਮਾਫ਼ ਕਰਨ ਦੀ ਲੋੜ ਹੈ। ਇਸ ਲਈ ਇਸ ਬਹੁਤ ਹੀ ਧਿਆਨ ਨਾਲ ਅਤੇ ਬਹੁਤ ਜਾਣ ਬੁੱਝ ਕੇ ਇਸ ਸਿੱਖਿਆ ਨੂੰ ਇਹਨਾਂ ਨੂੰ ਦੋ ਹਿੱਸਿਆਂ ਵਿੱਚ ਵਿਚਕਾਰ ਨਿਮਰਤਾ ਅਤੇ ਇੱਕ ਪਾਸੇ ਭਟਕਣ ਵਾਲੇ ਦੀ ਭਾਲ ਕਰਨ ਅਤੇ ਦੂਜੇ ਪਾਸੇ ਖੁੱਲ੍ਹੇ ਦਿਲ ਨਾਲ ਮਾਫ਼ੀ ਦੇ ਵਿਚਕਾਰ ਸੰਘਰਸ਼ ਪ੍ਰਬੰਧਨ 'ਤੇ ਦੇ ਰਿਹਾ ਹੈ। ਤੁਸੀਂ ਸਾਡੀ ਕਹਾਣੀ ਨੂੰ ਇੱਕ ਬਹੁਤ ਮਸੀਹੀ ਦੇ ਰੂਪ ਵਿੱਚ ਦੇਖਦੇ ਹੋ। ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਦਾ ਇੱਕ ਵਾਰ ਪਰਮੇਸ਼ਵਰ ਨਾਲ ਰਿਸ਼ਤਾ ਟੁੱਟ ਗਿਆ ਸੀ, ਇੱਕ ਸਮੇਂ ਆਪਣੇ ਪਾਪਾਂ ਵਿੱਚ ਗਵਾਚ ਗਏ ਸੀ ਅਤੇ ਆਪਣੇ ਪਿਤਾ ਤੋਂ ਬਿਲਕੁਲ ਵਿਛੜ ਗਏ ਸੀ। ਸਾਨੂੰ ਰੱਬ ਨਾਲ ਰਿਸ਼ਤਾ ਬਣਾਉਣ ਲਈ ਬਣਾਇਆ ਗਿਆ ਸੀ ਪਰ ਪਾਪ ਨੇ ਉਸ ਰਿਸ਼ਤੇ ਨੂੰ ਬੁਨਿਆਦੀ ਤੌਰ 'ਤੇ ਤੋੜ ਦਿੱਤਾ। ਪਰ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਜੋ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਉਣ ਲਈ ਇਸ ਸੰਸਾਰ ਵਿੱਚ ਆਇਆ, ਜੋ ਸਲੀਬ 'ਤੇ ਮਰਿਆ, ਕੀਮਤ ਅਦਾ ਕੀਤੀ ਅਤੇ ਸਾਡੇ ਲਈ ਸੁਲਾਹ ਲਿਆਂਦੀ। ਇਸ ਲਈ ਟੁੱਟਣਾ ਅਤੇ ਮੇਲ ਮਿਲਾਪ ਉਹ ਚੀਜ਼ ਹੈ ਜਿਸ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਛੋਟਾ ਜਿਹਾ ਹਵਾਲਾ ਸਾਨੂੰ ਦਿਖਾਉਂਦਾ ਹੈ ਕਿ ਮਸੀਹ ਦੇ ਦਿਖਾਈ ਦੇਣ ਵਾਲੇ ਸਰੀਰ ਵਿੱਚ ਟੁੱਟਣਾ ਅਤੇ ਸੁਲਾਹ ਨਾਲ ਕਿਵੇਂ ਨਜਿੱਠਣਾ ਹੈ। ਇਸ ਲਈ ਸਭ ਤੋਂ ਪਹਿਲਾਂ ਜਦੋਂ ਕੋਈ ਸਾਡੇ ਵਿਰੁੱਧ ਪਾਪ ਕਰਦਾ ਹੈ ਤਾਂ ਅਸੀਂ ਕੀ ਕਰਦੇ ਹਾਂ, ਇਹਦੇ ਨਾਲ ਹੀ ਸਾਨੂੰ ਇੱਥੇ ਯਿਸੂ ਦੇ ਮਨ ਵਿੱਚ ਕੀ ਹੈ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ। ਇਹ ਛੋਟੀਆਂ ਚੀਜ਼ਾਂ ਨੂੰ ਚੁੱਕਣ ਅਤੇ ਝਗੜਾ ਕਰਨ ਲਈ ਇੱਕ ਚਾਰਟਰ ਨਹੀਂ ਹੈ। ਯਿਸੂ ਇਸ ਬਾਰੇ ਗੱਲ ਨਹੀਂ ਕਰ ਰਿਹਾ ਕਿ ਤੁਸੀਂ ਕੀ ਕਰਦੇ ਹੋ ਜਦੋਂ ਕੋਈ ਤੁਹਾਡੀਆਂ ਨਸਾਂ 'ਤੇ ਆ ਜਾਂਦਾ ਹੈ ਤਾਂ, ਜਾਂ ਇਸ ਬਾਰੇ ਗੱਲ ਨਹੀਂ ਕਰ ਰਿਹਾ ਕਿ ਜਦੋਂ ਕੋਈ ਤੁਹਾਡੇ ਨਾਲ ਮਤਭੇਦ ਹੁੰਦਾ ਤਾਂ ਤੁਸੀਂ ਕੀ ਕਰਦੇ। ਹਮੇਸ਼ਾ ਅਜਿਹਾ ਕੋਈ ਵਿਅਕਤੀ ਹੁੰਦਾ ਆ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੈ, ਕੋਈ ਵਿਅਕਤੀ ਜੋ ਆਪਣੀ ਚਮੜੀ ਸਾਹ ਲੈਂਦਾ ਪਰ ਗੱਲ ਕਰ ਰਿਹਾ ਪਰ ਸੁਣ ਨਹੀਂ ਰਿਹਾ। ਇਸ ਤਰ੍ਹਾਂ ਇਸ ਜਾਂ ਉਸ ਬਾਰੇ ਬੇਤੁਕੇ ਵਿਚਾਰਾਂ ਨਾਲ ਕੋਈ ਵਿਅਕਤੀ ਜਿਸ ਦੀ ਸਾਹ ਦੀ ਬਦਬੂ ਜਾਂ ਅਜੀਬ ਵਾਲ ਹਨ, ਕੋਈ ਅਜਿਹਾ ਵਿਅਕਤੀ ਜੋ ਤੁਹਾਨੂੰ ਗਲਤ ਤਰੀਕੇ ਨਾਲ ਰਗੜਦਾ ਹੈ। ਇਹ ਹਵਾਲਾ ਇੱਕ ਦੂਜੇ ਬਾਰੇ ਰੋਣ ਅਤੇ ਸ਼ਿਕਾਇਤ ਕਰਨ ਲਈ ਇੱਕ ਚਾਰਟਰ ਜਾਂ ਜਗ੍ਹਾ ਨਹੀਂ ਹੈ। ਇਹ ਉਹ ਹੈ ਜਿੱਥੇ ਕੋਈ ਤੁਹਾਡੇ ਵਿਰੁੱਧ ਪਾਪ ਕਰਦਾ ਤਾਂ ਦੂਜੇ ਸ਼ਬਦਾਂ ਵਿੱਚ ਅਜਿਹੀ ਸਥਿਤੀ ਨਾਲ ਨਜਿੱਠਦਾ ਇਹ ਅਜਿਹੀ ਸਥਿਤੀ ਨਾਲ ਨਜਿੱਠਦਾ ਆ ਜਿੱਥੇ ਕੁਝ ਪਿਆਰੇ ਭਰਾ ਜਾਂ ਭੈਣ ਯੇਸੂ ਦੇ ਛੋਟੇ ਬੱਚਿਆਂ ਵਿੱਚੋਂ ਕੁਝ ਨੇ ਭਟਕਣਾ ਸ਼ੁਰੂ ਕਰ ਦਿੱਤਾ ਆ ਅਤੇ ਤੁਸੀਂ ਕ੍ਰੋਸ ਫਾਇਰ ਵਿੱਚ ਫਸ ਜਾਂਦੇ ਆ ਅਤੇ ਉਹ ਤੁਹਾਡੇ ਵਿਰੁੱਧ ਪਾਪ ਕਰ ਦਿੰਦੇ ਆ। ਹੁਣ ਆਓ ਇਸ ਬਾਰੇ ਥੋੜ੍ਹਾ ਵਿਚਾਰ ਕਰੀਏ ਕਿ ਜਦੋਂ ਅਸੀਂ ਆਪਣੇ ਆਪ ਨੂੰ ਉਸ ਸਥਿਤੀ ਵਿੱਚ ਪਾਉਂਦੇ ਹਾਂ ਤਾਂ ਅਕਸਰ ਕਿਸ ਤਰ੍ਹਾਂ ਦੇ ਜਵਾਬ ਹੁੰਦੇ ਆ, ਜਦੋਂ ਸਾਡੇ ਨਾਲ ਇੱਦਾਂ ਹੁੰਦੀ ਤਾਂ ਕਿਸ ਤਰ੍ਹਾਂ ਦੇ ਗੱਲਾਂ ਹੁੰਦੀਆਂ ਆ। ਸਭ ਪਹਿਲਾਂ ਕਿਹੜੀ ਚੀਜ਼ ਹੁੰਦੀ ਹੈ, ਅਸੀਂ ਜਦੋਂ ਸਾਡੇ ਨਾਲ ਇੱਦਾਂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ, ਅਸੀਂ ਡੂੰਘੇ ਗੁੱਸੇ ਹੋ ਜਾਂਦੇ ਹਾਂ, ਉਸ ਵਿਅਕਤੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹਟਾ ਦਿੰਦੇ ਹਾਂ। ਤੁਸੀਂ ਜਾਣਦੇ ਹੋ ਕਿ ਮੈਂ ਚਰਚਾ ਵਿੱਚ ਅਜਿਹੀਆਂ ਸਥਿਤੀਆਂ ਬਾਰੇ ਸੁਣਿਆ ਜਿੱਥੇ ਲੋਕ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਹਨ ਅਤੇ ਉਹਨਾਂ ਨਾਲ ਇੱਕ ਜਿੱਥੇ ਉਹ ਨਾ ਦਹਾਕਿਆਂ ਤੱਕ ਇੱਕ ਦੂਜੇ ਨਾਲ ਬਿਨਾਂ ਬੋਲੇ ਜਿਹੜੀ ਉਹਨਾਂ ਨੇ ਆਪਣੇ ਪ੍ਰਸਤਿਸ਼ ਕਰਦੇ ਰਹਿੰਦੇ ਆ ਅਤੇ ਇੱਥੇ ਸਿਰਫ ਇੱਕ ਡੂੰਘੀ ਉਬਾਲ ਕੜੱਤਣ ਅਤੇ ਨਾਰਾਜ਼ਗੀ ਰਹਿ ਜਾਂਦੀ ਹੈ ਜੋ ਇੱਕ ਵਿਅਕਤੀ ਦੁਆਰਾ ਦੂਜੇ ਦੇ ਪਾਪ ਕਰਨ ਦਾ ਕਾਰਨ ਬਣਦੀ ਹੈ। ਦੂਸਰਾ, ਅਸੀਂ ਉਸ ਵਿਅਕਤੀ ਦੇ ਜਿਹੜੇ ਪਿੱਛੇ ਜਾਂਦੇ ਹਾਂ ਅਤੇ ਉਹਨੂੰ ਤੋਂ ਮਾਫ਼ੀ ਦੀ ਮੰਗ ਕਰਦੇ ਹਾਂ, ਆਪਣੇ ਅਧਿਕਾਰਾਂ ਦੀ ਮੰਗ ਕਰ ਸਕਦੇ ਹਾਂ, ਨਿਆਂ ਦੀ ਮੰਗ ਕਰ ਸਕਦੇ ਹਾਂ, ਪਰ ਇਸ ਤਰ੍ਹਾਂ ਦੀ ਸਮੱਗਰੀ ਦੇ ਵਿੱਚ ਕੀ ਹੁੰਦਾ ਕਿ ਫਿਰ ਐਂਡ ਅਪ ਇੱਕ ਦੂਜੇ ਨਾਲ ਬੋਲਣਾ ਹੀ ਬੰਦ ਕਰ ਦੇਈਦਾ ਹੈ। ਤੀਸਰਾ, ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਯਾਰ ਇਹਨੂੰ ਛੱਡੋ, ਅਸੀਂ ਹੋਰ ਚਰਚ ਚਲੇ ਜਾਂਦੇ ਹਾਂ, ਸਾਨੂੰ ਇਸ ਨੂੰ ਵਿਅਕਤੀ ਨੂੰ ਦੇਖਣ ਦੀ ਲੋੜ ਹੀ ਨਹੀਂ। ਆਮ ਤੌਰ 'ਤੇ ਹਾਲਾਂਕਿ ਇਸ ਬਾਰੇ ਅਸੀਂ ਹੋਰ ਦਸਾਂ ਨੂੰ ਫਿਰ ਜਾਂ ਹੋਰ ਵੀ ਇੱਕ ਗੱਲ ਹੁੰਦੀ ਹੈ ਕਿ ਅਸੀਂ ਹੋਰ ਦਸਾਂ ਨੂੰ ਇਸ ਗੱਲ ਦੇ ਬਾਰੇ ਦੱਸਦੇ ਹਾਂ ਅਤੇ ਉਹਨਾਂ ਦੀ ਹਮਦਰਦੀ ਨੂੰ ਆਪਣੇ ਲੈਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹਨਾਂ ਦੀ ਗੱਪਾਂ ਅਤੇ ਪਿੱਠ ਦੇ ਪਿੱਛੇ ਕੱਟੜ ਗੱਲਾਂ ਕਰਦੇ ਹਾਂ ਅਤੇ ਲੋਕਾਂ ਦਾ ਪੱਖ ਲੈਣ ਲਈ ਅਸੀਂ ਇਹਨੂੰ ਗੱਲ ਕਰਦੇ ਹਾਂ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਜਾਣਦੇ ਕਿ ਅਸੀਂ ਕਿੱਥੇ ਖੜ੍ਹੇ ਹਾਂ, ਇੱਕ ਬਹੁਤ ਵੱਡਾ ਮੈਸ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਆ, ਗੜਬੜ ਹੋ ਜਾਂਦੀ ਆ ਬਹੁਤ ਜ਼ਿਆਦਾ। ਕੀ ਤੁਸੀਂ ਚਰਚ ਦੇ ਸੰਦਰਭ ਵਿੱਚ ਪਾਪ ਅਤੇ ਟਕਰਾਅ ਅਤੇ ਵਿਵਾਦ ਪ੍ਰਤੀ ਇਸ ਕਿਸਮ ਦੇ ਜਵਾਬਾਂ ਨੂੰ ਪਛਾਣਦੇ ਹਾਂ? ਇਹਨਾਂ ਪਹੁੰਚ ਦਾ ਨਤੀਜਾ ਲਗਭਗ ਹਮੇਸ਼ਾ ਇਹ ਹੁੰਦਾ ਹੈ ਕਿ ਅਪਰਾਧੀ ਆਪਣੇ ਪਾਪ ਵਿੱਚ ਹੋਰ ਜ਼ਿਆਦਾ ਕਠੋਰ ਹੋ ਜਾਂਦਾ ਆ ਅਤੇ ਜਿਹੜਾ ਬੰਦਾ ਨਾਰਾਜ਼ ਹੋਇਆ ਹੁੰਦਾ ਉਹ ਆਪਣੀ ਆਤਮਾ ਅਤੇ ਕੋੜੇਪਨ ਵਿੱਚ ਮਾਫ਼ ਨਾ ਕਰਨ ਦੇ ਯੋਗ ਬਣ ਜਾਂਦਾ ਆ। ਸੋ ਜਿਹਨੇ ਪਾਪ ਕੀਤਾ ਹੁੰਦਾ ਉਹ ਹੋਰ ਕਠੋਰ ਹੋ ਜਾਂਦਾ ਅਤੇ ਜਿਹੜਾ ਵਿਰੁੱਧ ਪਾਪ ਹੋਇਆ ਹੁੰਦਾ ਉਹ ਵਿਚਾਰਾ ਕੀ ਆ, ਉਹ ਵੀ ਆਪਾਂ ਉਹ ਆਪਣੀ ਆਤਮਾ ਦੇ ਵਿੱਚ ਜਿਹੜਾ ਹੈ ਨਾ ਮਾਫ਼ ਕਰਨ ਵਾਲਾ ਬਣ ਜਾਂਦਾ। ਇਸ ਤਰ੍ਹਾਂ ਦੋਵੇਂ ਲੋਕ ਹਾਰ ਜਾਂਦੇ ਹਨ ਅਤੇ ਸ਼ੈਤਾਨ ਜਿੱਤ ਜਾਂਦਾ ਆ। ਇਸ ਤਰ੍ਹਾਂ ਭੈਣ ਭਰਾ ਇੱਕ ਦੂਜੇ ਨੂੰ ਠੋਕਰ ਦਾ ਕਾਰਨ ਬਣਦੇ ਹਨ ਅਤੇ ਭਟਕਣ ਵਾਲਿਆਂ ਨੂੰ ਵਾਪਸ ਲੈਣ ਵਿੱਚ ਕੋਈ ਵੀ ਦਿਲਚਸਪੀ ਨਹੀਂ ਰੱਖਦਾ। ਪਰ ਯੇਸੂ ਕਹਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰਨਾ ਆ, ਜੇਕਰ ਤੁਹਾਡਾ ਜਿਹੜਾ 15 ਜੇਕਰ ਤੁਹਾਡਾ ਭਰਾ ਤੁਹਾਡੇ ਵਿਰੁੱਧ ਪਾਪ ਕਰਦਾ ਹੈ ਤਾਂ ਜਾ ਕੇ ਉਸ ਨੂੰ ਉਸ ਦਾ ਕਸੂਰ ਦੱਸ ਅਤੇ ਉਸ ਦੇ ਆਪਣੇ ਅਤੇ ਉਸ ਦੇ ਵਿਚਕਾਰ ਤੁਹਾਨੂੰ ਆਪਣੇ ਭਰਾ ਕੋਲ ਜਾਣਾ ਚਾਹੀਦਾ ਹੈ ਅਤੇ ਉਸਨੂੰ ਉਸਦਾ ਕਸੂਰ ਦੱਸਣਾ ਚਾਹੀਦਾ ਹੈ। ਉਸਨੂੰ ਇੱਕ ਈਮੇਲ ਨਾ ਭੇਜੋ, ਉਸਨੂੰ ਇੱਕ ਪੱਤਰ ਨਾ ਲਿਖੋ। ਚਰਚਾਂ ਵਿੱਚ ਕਾਹਲੀ ਨਾਲ ਲਿਖੀਆਂ ਈਮੇਲਾਂ ਜਾਂ ਗਰਮ ਸਿਰ ਵਾਲੇ ਪੱਤਰਾਂ ਦੁਆਰਾ ਜੋ ਨੁਕਸਾਨ ਹੋਇਆ ਹੈ ਉਹ ਅਣਗਿਣਤ ਹੈ ਕਿ ਨਹੀਂ। ਆਪਣੇ ਭਰਾ ਕੋਲ ਜਾਓ, ਬੈਠੋ ਅਤੇ ਉਸ ਨਾਲ ਗੱਲ ਕਰੋ, ਉਸਨੂੰ ਉਸਦਾ ਕਸੂਰ ਦਿਖਾਓ, ਇਸ ਨੂੰ ਪਿਆਰ ਨਾਲ ਕਰੋ, ਇਸ ਨੂੰ ਇੱਕ ਦੂਸਰੇ ਨਾਲ ਪਿਆਰ ਦੇ ਨਾਲ ਕਰੋ ਅਤੇ ਇੱਕ ਪਾਪੀ ਨੂੰ ਇੱਕ ਭਰਾ ਨੂੰ ਦੂਜੇ ਭਰਾ ਨਾਲ, ਇੱਕ ਪਾਪੀ ਨੂੰ ਦੂਜੇ ਨਾਲ, ਨਾ ਕਿ ਤੁਹਾਡੇ ਭਰਾ ਨੂੰ ਠੋਕਰ ਦਾ ਕਾਰਨ ਬਣਾਉਣਾ ਆ। ਤੁਸੀਂ ਨਿਮਰਤਾ ਨਾਲ ਪਿਆਰ ਦੇ ਨਾਲ ਇਹ ਕੰਮ ਕਰਨਾ ਆ। ਜੇ ਉਹ ਤੁਹਾਡੀ ਗੱਲ ਸੁਣਦਾ ਤਾਂ ਅੰਦਾਜ਼ਾ ਲਗਾਓ ਕਿ ਜੇ ਉਹ ਤੁਹਾਡੀ ਗੱਲ ਸੁਣਦਾ ਹੈ ਤਾਂ ਤੁਸੀਂ ਆਪਣਾ ਭਰਾ ਪ੍ਰਾਪਤ ਕਰ ਲਿਆ, ਤੁਸੀਂ ਆਪਣੇ ਭਰਾ ਨੂੰ ਜਿੱਤ ਲਿਆ। ਤੁਸੀਂ ਐਤਵਾਰ 14 ਵਿੱਚ ਦ੍ਰਿਸ਼ਟਾਂਤ ਵਿੱਚ ਚਰਵਾਹੇ ਵਾਂਗ ਬਾਹਰ ਗਏ ਅਤੇ ਉਹਨਾਂ ਭਟਕਦੀਆਂ ਭੇਡਾਂ ਨੂੰ ਵਾਪਸ ਲਿਆਇਆ ਹੈ ਜਿਨ੍ਹਾਂ ਨੇ ਤੁਹਾਡੇ ਵਿਰੁੱਧ ਪਾਪ ਕੀਤਾ। ਜੋ ਰਿਸ਼ਤਾ ਟੁੱਟ ਗਿਆ ਸੀ ਉਹ ਹੁਣ ਸੁਲਾਹ ਹੋ ਗਿਆ ਹੈ। ਜੇ ਉਹ ਨਹੀਂ ਸੁਣਦਾ, ਐਤ ਸੋਣਾ ਸਾਨੂੰ ਦੱਸਦੀ ਹੈ ਕਿ ਇੱਕ ਜਾਂ ਦੋ ਹੋਰਾਂ ਨੂੰ ਨਾਲ ਲੈ ਜਾਓ ਤਾਂ ਜੋ
ਦੋ ਜਾਂ ਤਿੰਨ ਗਵਾਹਾਂ ਦੇ ਸਬੂਤ ਦੁਆਰਾ ਹਰ ਦੋਸ਼ ਸਥਾਪਿਤ ਕੀਤਾ ਜਾ ਸਕੇ। ਇਹ ਦੂਜੇ ਤੁਹਾਡਾ ਸਮਰਥਨ ਕਰਨ ਲਈ ਨਹੀਂ ਹਨ, ਤੁਹਾਡਾ ਪੱਖ ਲੈਣ ਲਈ ਨਹੀਂ, ਪਰ ਇਹ ਫਿਰ ਤੋਂ ਸੁਲਾਹ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਮੌਜੂਦ ਹਨ। ਫਿਰ ਵੀ ਜੇ ਉਹ ਸੁਣਨ ਤੋਂ ਇਨਕਾਰ ਕਰਦਾ ਹੈ ਤਾਂ ਤੁਹਾਨੂੰ ਇਸ ਨੂੰ ਚਰਚ ਵਿੱਚ ਲੈ ਜਾਣਾ ਚਾਹੀਦਾ ਹੈ। ਹੁਣ ਮੈਨੂੰ ਇਹ ਸਮਝ ਆਈ ਹੈ ਕਿ ਪਾਪ ਨਾਲ ਨਜਿੱਠਣ ਲਈ ਪਹੁੰਚਦੀਆਂ ਤਿੰਨ ਵਿਸ਼ੇਸ਼ਤਾਵਾਂ ਹਨ। ਸਭ ਤੋਂ ਪਹਿਲੀ, ਇੱਕ ਲਗਾਤਾਰ ਹੁੰਦਾ ਹੈ ਅਤੇ ਜਿਹੜੀ ਗਲੀਚੇ ਦੇ ਜਿਹੜੀ ਪਾਪ ਨੂੰ ਆ ਇਹਨੂੰ ਸੰਭਰ ਕੇ ਅਤੇ ਦਰੀ ਦੇ ਹੇਠਾਂ ਨਹੀਂ ਲਗਵਾਇਆ ਜਾਂਦਾ ਜਾਂ ਕਾਰਪੈਟ ਦੇ ਥੱਲੇ ਨਹੀਂ ਲਗਵਾਇਆ ਜਾਂਦਾ, ਇਸ ਨੂੰ ਨਜ਼ਰਅੰਦਾਜ਼ ਜਾਂ ਸਹਿਣ ਨਹੀਂ ਕੀਤਾ ਜਾਂਦਾ, ਸਗੋਂ ਇੱਕ ਟਿਕਾ ਦਿਖਾਇਆ ਗਿਆ ਹੈ ਇਸ ਵਿੱਚ। 15 ਆਪਣੇ ਭਰਾ ਕੋਲ ਜਾਓ ਅਤੇ ਉਸਨੂੰ ਉਸਦੀ ਗਲਤੀ ਦੱਸੋ ਜੋ ਤੁਹਾਡੇ ਅਤੇ ਉਸਦੇ ਵਿਚਕਾਰ ਹੈ ਸੁਣਾ, ਪਰ ਜੇ ਉਹ ਨਾ ਸੁਣੇ ਤਾਂ ਇੱਕ ਜਾਂ ਦੋ ਹੋਰਾਂ ਨੂੰ ਨਾਲ ਲੈ ਕੇ ਜਾਓ। 17 ਜੇ ਉਹ ਸੁਣਨ ਤੋਂ ਇਨਕਾਰ ਕਰਦਾ ਹੈ ਤਾਂ ਇਸ ਨੂੰ ਚਰਚ ਵਿੱਚ ਲੈ ਜਾਓ। ਅਜਿਹੀ ਜ਼ਿੱਦ ਕਿਉਂ? ਹੁਣ ਜਿਹੜੀ, ਕਿਉਂਕਿ ਆਈਤ 14 ਵਿੱਚ ਇਹ 14 ਜਿਹੜੀ ਲਿਖਦੀ ਹੈ, ਇਸ ਵਰਗ ਵਿੱਚ ਪਿਤਾ ਦੀ ਇੱਛਾ ਨਹੀਂ ਹੈ ਕਿ ਇਹਨਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ਼ ਹੋਵੇ, ਅਤੇ ਉਹ ਛੋਟਾ ਜੋ ਪਾਪ ਕਰਦਾ ਹੈ, ਤੋਬਾ ਕਰਨ ਤੋਂ ਇਨਕਾਰ ਕਰਦਾ ਹੈ, ਵਾਪਸ ਆਉਣ ਲਈ ਸੁਣਨ ਲਈ ਗਵਾਚਣ ਦੇ ਖਤਰੇ ਵਿੱਚ ਹੈ, ਅਤੇ ਪ੍ਰਭੂ ਚਾਹੁੰਦਾ ਹੈ ਕਿ ਉਸਦਾ ਚਰਚ ਗੁੰਮ ਹੋਏ ਭਟਕਣ ਅਤੇ ਪਾਪ ਕਰਨ ਵਾਲੇ ਛੋਟੇ ਬੱਚਿਆਂ ਤੱਕ ਪਹੁੰਚਣ ਵਿੱਚ ਨਿਰੰਤਰ ਰਹੇ। ਇਸ ਲਈ ਸਾਨੂੰ ਜਾਣ ਬੁੱਝ ਕੇ ਜਿਹੜਾ ਪਾਪ 'ਤੇ ਜਿਹੜਾ ਆ ਇੰਨਾ ਈਜ਼ੀ ਨਹੀਂ ਲੈਣਾ ਚਾਹੀਦਾ, ਅਤੇ ਸਾਡੇ ਲਈ ਉਹਨਾਂ ਭੈਣ ਭਰਾਵਾਂ ਨੂੰ ਨਜ਼ਰਅੰਦਾਜ਼ ਕਰਨਾ ਜੋ ਪਾਪ ਵਿੱਚ ਡਿੱਗਦੇ ਜਾਪਦੇ ਹਨ, ਪਿਆਰ ਕਰਨ ਵਾਲਾ ਕੰਮ ਨਹੀਂ ਕਰਨਾ ਹੈ, ਕਿਉਂਕਿ ਅਸੀਂ ਉਹਨਾਂ ਦੇ ਗਵਾਚਣ ਦਾ ਸਾਨੂੰ ਡਰ ਲੱਗਾ ਰਹਿੰਦਾ ਹੈ। ਕਈ ਵਾਰ ਕੀ ਹੁੰਦਾ ਕਿ ਅਸੀਂ, ਸਾਨੂੰ ਲੱਗਦਾ ਕਿ ਸਾਡਾ ਭਰਾ ਸਾਡੇ ਤੋਂ ਦੂਰ ਹੀ ਨਾ ਚੱਲ ਜਾਏ, ਅਸੀਂ ਉਹਨਾਂ ਦੇ ਗੁਨਾਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ। ਇਸਦਾ ਬਿਲਕੁਲ ਨਹੀਂ ਕਰਨਾ। ਸਾਡੇ ਲਈ ਪਿਆਰ ਵਾਲੀ ਗੱਲ ਇਹ ਹੈ ਕਿ ਅਸੀਂ ਲਗਾਤਾਰ ਉਹਨਾਂ ਦੇ ਪਿੱਛੇ ਚੱਲੀਏ, ਜਿਵੇਂ ਕਿ ਚਰਵਾਹਾ ਪਿਆਰ ਨਾਲ ਲਗਾਤਾਰ ਇੱਥੇ 12-14 ਵਿੱਚ ਦੁਸ਼ਟਾਂਤ ਵਿੱਚ ਬੱਚੇ ਭੇਡਾਂ ਦੇ ਪਿੱਛੇ ਗਿਆ ਸੀ, ਅਤੇ ਜਿਵੇਂ ਸਾਡੇ ਸਵਰਗੀ ਪਿਤਾ ਨੇ ਸਾਡੇ ਪਾਪਾਂ ਵਿੱਚੋਂ ਬਾਹਰ ਕੱਢਣ ਅਤੇ ਮੁਕਤੀ ਵਿੱਚ ਲਿਆਉਣ ਲਈ ਪਾਪ ਪਿਆਰ ਨਾਲ ਅਤੇ ਲਗਾਤਾਰ ਸਾਡੇ ਪਿੱਛੇ ਚੱਲਿਆ। ਇਸ ਪਹੁੰਚ ਦੀ ਦੂਜੀ ਵਿਸ਼ੇਸ਼ਤਾ ਜੋ ਯੇਸੂ ਇੱਥੇ ਦੱਸਦਾ ਹੈ ਉਹ ਹੈ ਕਿ ਇਹ ਸੁਰੱਖਿਆਤਮਕ ਹੈ। ਇੱਥੇ ਅਸਲ ਸੁਰੱਖਿਆ ਬਣੀ ਰਹੀ ਹੋਈ ਹੈ, ਅਪਰਾਧੀ ਅਤੇ ਨਾਰਾਜ਼ ਵਿਅਕਤੀ ਲਈ ਸੁਰੱਖਿਆ, ਨਾਰਾਜ਼ ਹੋਣ ਵਾਲੇ ਲਈ ਜਿਸ ਦੇ ਵਿਰੁੱਧ ਪਾਪ ਕੀਤਾ ਗਿਆ ਸੀ ਉਸ ਲਈ ਸੁਰੱਖਿਆ ਹੈ, ਜਿੰਨੀ ਉਹ ਪਹਿਲਾਂ ਇਕੱਲੇ ਜਾਣ ਅਤੇ ਜੇ ਇਹ ਬੋਲੇ ਕੰਨਾਂ 'ਤੇ ਪੈ ਜਾਵੇ ਤਾਂ ਉਹ ਇੱਕ ਜਾਂ ਦੋ ਹੋਰਾਂ ਨਾਲ ਜਾਣਾ ਚਾਹੀਦਾ ਹੈ, ਅਤੇ ਜੇ ਇਹ ਅਸਫਲ ਹੁੰਦਾ ਤਾਂ ਇਸ ਨੂੰ ਪੂਰੀ ਚਰਚ ਵਿੱਚ ਲਿਆਉਂਦਾ ਹੈ। ਇਹ ਸੁਰੱਖਿਆਤਮਕ ਹੈ ਕਿਉਂਕਿ ਉਹ ਇਕੱਲੇ ਨਹੀਂ ਹਨ, ਉਹਨਾਂ ਦੇ ਭੈਣ ਭਰਾ ਉਹਨਾਂ ਦੇ ਨਾਲ ਖੜ੍ਹੇ ਹੋ ਸਕਦੇ ਹਨ। ਇਹ ਸੁਰੱਖਿਆਤਮਕ ਵੀ ਹੈ ਕਿਉਂਕਿ ਇਹ ਨਿਟਪਿਕਿੰਗ ਅਤੇ ਹਾਈਪੋਕ੍ਰਿਟੀਕਲ ਹੋਣ ਲਈ ਇੱਕ ਨਿਰਾਸ਼ਾਜਨਕ ਵਜੋਂ ਕੰਮ ਕਰੇਗਾ। ਇਸ ਦਾ ਮਤਲਬ ਇਹ ਹੋਣਾ ਚਾਹੀਦਾ ਕਿ ਇਸ ਤਰੀਕੇ ਨਾਲ ਸਿਰਫ ਮਹੱਤਵਪੂਰਨ ਚੀਜ਼ਾਂ ਜਿਹੜੀਆਂ ਉਹਨਾਂ ਨਾਲ ਹੀ ਨਜਿੱਠਿਆ ਜਾਂਦਾ। ਆਖਿਰਕਾਰ ਜੋ ਪੂਰੀ ਚਰਚ ਦੇ ਸਾਹਮਣੇ ਖਤਮ ਹੋਣਾ ਚਾਹੁੰਦਾ ਹੈ, ਕਿਉਂਕਿ ਮੈਨੂੰ ਇਹ ਪਸੰਦ ਨਹੀਂ ਕਿ ਉਹ ਮੇਰੇ ਵੱਲ ਦੇਖਦਾ ਹੈ। ਇਹ ਅਪਰਾਧੀ ਲਈ ਵੀ ਸੁਰੱਖਿਆ ਹੈ, ਜਿਸ ਨੇ ਪਾਪ ਕੀਤਾ ਹੈ ਉਸ ਕੋਲ ਪਛਤਾਵਾ ਕਰਨ ਅਤੇ ਸਹੀ ਹੋਣ ਦਾ ਇੱਕ ਪ੍ਰੋਪਰ ਮੌਕਾ ਉਹਦੇ ਕੋਲ ਮਿਲਦਾ ਹੈ। ਉਹਨੂੰ ਲੋਕਾਂ ਨੂੰ ਉਹਨਾਂ ਬਾਰੇ ਗੱਲ ਕੀਤੇ ਬਿਨਾਂ ਇੱਕ ਮਹਾਨ ਜਿਹੜਾ ਇੱਕ ਵੱਡਾ ਜਿਹੜਾ ਤਮਾਸ਼ਾ ਪੈਦਾ ਕੀਤੇ ਬਿਨਾਂ ਜਦੋਂ ਮਸਲਾ ਇੱਕ ਤੋਂ ਬਾਅਦ ਇੱਕ ਉਠਾਇਆ ਜਾਂਦਾ ਹੈ ਤਾਂ ਅਪਰਾਧੀ ਲਈ ਇਸ ਨੂੰ ਹੱਲ ਕਰਨ ਤੋਬਾ ਕਰਨ ਦਾ ਮੌਕਾ ਹੁੰਦਾ। ਇੱਥੋਂ ਤੱਕ ਕਿ ਦੂਜਾ ਪੜਾਅ ਜਿੱਥੇ ਗਲਤੀ ਕਰਨ ਵਾਲੇ ਨਾਲ ਗੱਲ ਕਰਨ ਵਾਲੇ 3 ਵਿਅਕਤੀ ਹੋ ਸਕਦੇ ਹਨ, ਬਹਾਲੀ ਅਤੇ ਸੁਲਾਹ ਅਜੇ ਵੀ ਬਹੁਤ ਉਪਲਬਧ ਹੈ ਅਤੇ ਗੁਪਤਤਾ ਬਣਾਈ ਰੱਖੀ ਜਾ ਸਕਦੀ ਹੈ। ਅਤੇ ਮੇਰਾ ਮਤਲਬ ਹੈ ਕਿ ਕੌਣ ਚਾਹੁੰਦਾ ਹੈ ਕਿ ਉਹਨਾਂ ਦੇ ਪਾਪ ਪੂਰੇ ਚਰਚ ਦੁਆਰਾ ਨਜਿੱਠੇ ਜਾਣ, ਅਤੇ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਸਾਨੂੰ ਅਜਿਹਾ ਕਰਨਾ ਪਿਆ ਹੈ। ਉਸ ਦੀ ਸੰਭਾਵਨਾ ਦਾ ਉਦੇਸ਼ ਰੱਖਿਆਤਮਕ ਹੋਣਾ ਅਤੇ ਸੰਭਾਵੀ ਭਟਕਣ ਵਾਲੇ ਨੂੰ ਭਟਕਣ ਤੋਂ ਬਚਾਉਣਾ ਹੈ। ਇਸ ਲਈ ਯੇਸੂ ਚਾਹੁੰਦਾ ਹੈ ਕਿ ਅਸੀਂ ਇਹਨਾਂ ਸਥਿਤੀਆਂ ਨਾਲ ਲਗਾਤਾਰ ਸੁਰੱਖਿਆਤਮਕ ਅਤੇ ਤੀਜੇ ਤਰੀਕੇ ਨਾਲ ਨਜਿੱਠੀਏ, ਉਹ ਹੈ ਪ੍ਰਾਰਥਨਾ, ਲਗਾਤਾਰ ਪ੍ਰਾਰਥਨਾ ਦੇ ਨਾਲ ਨਜਿੱਠੀਏ। ਕੀ ਇਹ ਤੁਹਾਨੂੰ ਹੈਰਾਨ ਨਹੀਂ ਕਰਦਾ ਕਿ ਪ੍ਰਾਰਥਨਾਵਾਂ ਸਭਾਵਾਂ ਵਿੱਚ ਉਹ ਮਸ਼ਹੂਰ ਅਕਸਰ ਹਵਾਲੇ ਕੀਤੇ ਗਏ ਸ਼ਬਦ ਅਸਲ ਵਿੱਚ ਚਰਚ ਦੇ ਅਨੁਸ਼ਾਸਨ ਦੇ ਸੰਦਰਭ ਵਿੱਚ ਹੁੰਦੇ ਹਨ, ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੁੰਦੇ ਹਨ ਮੈਂ ਉਹਨਾਂ ਵਿੱਚ ਹਾਜ਼ਰ ਹਾਂ। ਉਹ ਦੋ ਜਾਂ ਤਿੰਨ ਕੌਣ ਹਨ ਜੋ ਯੇਸੂ ਕੋਲ ਉਸਦੇ ਨਾਮ 'ਤੇ ਆਉਂਦੇ ਹਨ? ਮੇਰੇ ਖਿਆਲ ਵਿੱਚ ਇਹ ਸੰਭਾਵਨਾ ਹੈ ਕਿ ਉਹ ਦੋ ਜਾਂ ਤਿੰਨ ਜੋ ਭਟਕਣ ਪਾਪ ਕਰਨ ਵਾਲੇ ਛੋਟੇ ਦੇ ਪਿੱਛੇ ਜਾਣ ਦਾ ਦੋਸ਼ ਹੈ, ਇਹ ਦੋ ਜਾਂ ਤਿੰਨ ਜਿਨ੍ਹਾਂ ਨੂੰ ਗੁਆਚਣ ਦੇ ਖਤਰੇ ਵਿੱਚ ਛੋਟੇ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ ਦੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਪੈਂਦਾ ਹੈ। ਇਸ ਪ੍ਰਕਿਰਿਆ ਨੂੰ ਪ੍ਰਾਰਥਨਾ ਵਿੱਚ ਨਹਾਉਣ ਦੀ ਜ਼ਰੂਰਤ ਹੈ, ਕਿਉਂਕਿ ਜੋ ਕੁਝ ਦਾਅ 'ਤੇ ਹੈ ਉਹ ਬਹੁਤ ਮਹੱਤਵਪੂਰਨ ਹੈ। ਪ੍ਰਾਰਥਨਾ ਫਰਕ ਪਾਉਂਦੀ ਹੈ, ਕਿਉਂਕਿ ਅਕਸਰ ਜੋ ਹੋ ਰਿਹਾ ਹੈ ਉਹ ਇੱਕ ਅਧਿਆਤਮਿਕ ਲੜਾਈ ਹੈ। ਜੇ ਤੁਹਾਡੇ ਵਿੱਚੋਂ ਦੋ ਨੇ ਸਹਿਮਤ ਤਾਂ ਇਹ ਕੀਤਾ ਜਾਵੇਗਾ। ਤੁਸੀਂ ਦੇਖਦੇ ਹੋ ਕਿ ਮੇਲ ਮਿਲਾਪ ਲਈ ਪ੍ਰਾਰਥਨਾ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਇੱਛਾ ਦਾ ਹਿੱਸਾ ਹੈ। ਉਸਨੇ 14 ਵਿੱਚ ਕਿਹਾ ਹੈ, ਉਹ ਨਹੀਂ ਚਾਹੁੰਦਾ ਕਿ ਇਹਨਾਂ ਵਿੱਚੋਂ ਛੋਟੇ ਵਿੱਚੋਂ ਕੋਈ ਵੀ ਗਵਾਚ ਜਾਵੇ, ਇਸ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਪਰਮਾਤਮਾ ਮਿਲਾਪ ਦੇ ਵਪਾਰ ਵਿੱਚ ਹੈ। ਉਹ ਚਾਹੁੰਦਾ ਹੈ ਕਿ ਪਾਪੀ ਨੂੰ ਬਹਾਲ ਕੀਤਾ ਜਾਵੇ, ਉਹ ਚਾਹੁੰਦਾ ਹੈ ਕਿ ਭਟਕਣ ਵਾਲਾ ਲੱਭਿਆ ਜਾਵੇ, ਉਹ ਚਾਹੁੰਦਾ ਹੈ ਕਿ ਪਿੱਛੇ ਹਟਣ ਵਾਲੇ ਨੂੰ ਵਾਪਸ ਲਿਆਂਦਾ ਜਾਵੇ। ਇਸ ਲਈ ਇਸ ਤਰ੍ਹਾਂ ਦੀ ਸਥਿਤੀ ਵਿੱਚ ਪ੍ਰਾਰਥਨਾ ਦੇ ਵਿੱਚ ਜਿਹੜਾ ਨਹਾਉਣ ਦੀ ਲੋੜ ਹੁੰਦੀ ਹੈ, ਪੂਰਾ ਪ੍ਰਾਰਥਨਾ ਲਗਾਤਾਰ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ ਜੋ ਕੋਈ ਸਾਡੇ ਵਿਰੁੱਧ ਪਾਪ ਕਰਦਾ ਹੈ। ਅੱਗੇ ਅਸੀਂ ਸੋਚਦੇ ਹਾਂ ਇਸ ਅਤੇ ਇਸ ਪ੍ਰਕਿਰਿਆ ਤੋਂ ਕੀ ਚਾਹੁੰਦੇ ਹਾਂ। ਖੈਰ ਜੇ ਅਸੀਂ ਆਪਣੇ ਆਪ ਨਾਲ ਇਮਾਨਦਾਰ ਹਾਂ ਤਾਂ ਅਕਸਰ ਅਸੀਂ ਚਾਹੁੰਦੇ ਹਾਂ ਕਿ ਉਹ ਹੈ ਮੁਆਫ਼ੀ। ਅਸੀਂ ਆਪਣੀ ਸਥਿਤੀ ਦੀ ਪੁਸ਼ਟੀ ਕਰਦੇ ਹਾਂ, ਅਸੀਂ ਤਾਂ ਸਾਡੇ ਨਾਲ ਕੀਤੇ ਗਏ ਗਲਤ ਲਈ ਮਾਨਤਾ ਚਾਹੁੰਦੇ ਹਾਂ। ਹੋ ਸਕਦਾ ਹੈ ਕਿ ਅਸੀਂ ਦੂਜੇ ਵਿਅਕਤੀ ਨੂੰ ਚਿੱਕਣਾ ਅਤੇ ਘਬਰਾਹਟ ਬਣਾਉਣਾ ਚਾਹੁੰਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਸੱਚਾਈ ਨਾਲ ਵੇਖੀਏ ਤਾਂ ਅਕਸਰ ਇਹੀ ਹੁੰਦਾ ਹੈ ਜੋ ਅਸੀਂ ਚਾਹੁੰਦੇ ਹਾਂ। ਅਸੀਂ ਦੂਜੇ ਵਿਅਕਤੀਆਂ ਦੀਆਂ ਭਾਵਨਾਵਾਂ, ਉਹਨਾਂ ਦੀ ਸ਼ਰਮ ਜਾਂ ਨਮੋਸ਼ੀ ਦੀ ਪਰਵਾਹ ਨਹੀਂ ਕਰਦੇ। ਅਸਲ ਵਿੱਚ ਜੇ ਉਹ ਸ਼ਰਮ ਜਾਂ ਨਮੋਸ਼ੀ ਮਹਿਸੂਸ ਕਰਦੇ ਹਨ ਤਾਂ ਇਹ ਸਭ ਤੋਂ ਬਿਹਤਰ ਹੈ। ਪਰ ਕੀ ਇਸ ਤਰ੍ਹਾਂ ਨਿਮਰ ਬੱਚਿਆਂ ਬਾਰੇ, ਜਿਸ ਬਾਰੇ ਯੇਸੂ ਨੇ ਅਧਿਆਇ 18 ਦੇ ਸ਼ੁਰੂ ਵਿੱਚ ਗੱਲ ਕੀਤੀ ਸੀ, ਨੂੰ ਸੋਚਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਵਿਅਕਤੀ ਜੋ ਆਪਣੇ ਆਪ ਲਈ ਮਰ ਗਿਆ ਅਤੇ ਨਿਮਰਤਾ ਨਾਲ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝ ਰਿਹਾ, ਉਸ ਨੂੰ ਸੱਚਮੁੱਚ ਸਾਬਤ ਕਰਨ ਤੋਂ ਬਾਅਦ ਕੁਝ ਨਹੀਂ ਹੋਣਾ ਚਾਹੀਦਾ। ਖੈਰ ਜੇਕਰ ਤੁਸੀਂ ਇਸ ਨੂੰ ਪੂਰਾ ਨਹੀਂ ਕੀਤਾ ਹੈ ਤਾਂ ਜਵਾਬ ਨਹੀਂ ਹੈ, ਇਹ ਉਹ ਨਹੀਂ ਹੈ ਜੋ ਸਾਨੂੰ ਬਾਅਦ ਵਿੱਚ ਹੋਣਾ ਚਾਹੀਦਾ ਹੈ। ਪਹਿਲੀ ਗੱਲ ਜੋ ਅਸੀਂ ਇਸ ਭਰਾ ਤੋਂ ਚਾਹੁੰਦੇ ਹਾਂ ਉਹ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸੁਣੇ। 3 ਵਾਰੀ ਪ੍ਰਭੂ ਦਾ ਸੁਣਨ ਦਾ ਜ਼ਿਕਰ ਕਰਦਾ ਹੈ, ਆਇਤ 15, ਜੇ ਉਹ ਤੁਹਾਡੀ ਗੱਲ ਸੁਣਦਾ ਹੈ ਤਾਂ ਇੱਕ ਭਰਾ ਜਿੱਤਿਆ ਹੈ। ਆਇਤ 16, ਜੇ ਉਹ ਸੁਣੇ। ਆਇਤ 17, ਜੇਕਰ ਉਹ ਸੁਣਨ ਤੋਂ ਇਨਕਾਰ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਇਸ ਲਈ ਨਹੀਂ ਸੁਣੇ ਕਿ ਅਸੀਂ ਸਹੀ ਸਾਬਤ ਹੋ ਸਕੀਏ, ਪਰ ਇਸ ਲਈ ਕਿ ਉਸ ਨੂੰ ਬਹਾਲ ਕੀਤਾ ਜਾ ਸਕੇ। ਇਸ ਲਈ ਨਹੀਂ ਕਿ ਅਸੀਂ ਉਸ ਨੂੰ ਦੱਸ ਸਕੀਏ ਕਿ ਅਸੀਂ ਉਸ ਬਾਰੇ ਕੀ ਸੋਚਦੇ ਹਾਂ, ਪਰ ਇਸ ਲਈ ਕਿ ਅਸੀਂ ਆਪਣੇ ਰਿਸ਼ਤੇ ਵਿਚਲੀ ਵਿਗਾੜ ਨੂੰ ਸੁਲਾਹ ਕਰ ਸਕੀਏ। ਰਵੱਈਆ ਜ਼ਰੂਰੀ ਆ। ਜੇ ਅਸੀਂ ਸਵੈ ਧਰਮ ਦੇ ਕਿਸੇ ਸੰਕੇਤ ਜਾਂ ਆਪਣੇ ਸਵੈ ਚਿੱਤਰ ਦੀ ਰੱਖਿਆ ਦੇ ਕਿਸੇ ਸੰਕੇਤ ਨਾਲ ਇਸ ਕਿਸਮ ਦੀ ਪ੍ਰਕਿਰਿਆ ਵਿੱਚ ਜਾਂਦੇ ਹਾਂ, ਨਾਲ ਇੱਕ ਤਬਾਹੀ ਹੋ ਸਕਦਾ ਹੈ। ਤੁਸੀਂ ਦੇਖਦੇ ਹੋ ਕਿ ਇੱਕ ਮਸੀਹੀ ਦੁਆਰਾ ਅਭਿਆਸ ਕਰਨ ਲਈ ਹੈ। ਮਸੀਹੀ ਜੋ ਰੋਜ਼ਾਨਾ ਆਪਣੇ ਆਪ ਨੂੰ ਮਰਨ ਦੀ ਪ੍ਰਕਿਰਿਆ ਵਿੱਚ ਹਨ, ਉਹਨਾਂ ਦੇ ਆਪਣੇ ਅਧਿਕਾਰਾਂ ਅਤੇ ਉਹਨਾਂ ਦੇ ਆਪਣੇ ਮੁੱਦਿਆਂ ਨਾਲ ਸੰਬੰਧਿਤ ਨਹੀਂ, ਸਗੋਂ ਪਾਪੀ ਭਰਾ ਦੀ ਸਦੀਵੀ ਕਿਸਮਤ ਨਾਲ ਚਿੰਤਿਤ ਹੈ। ਯੇਸੂ ਦੁਆਰਾ ਨਿਰਧਾਰਿਤ ਇਹ ਅਨੁਸ਼ਾਸਨ ਵਿਧੀ ਤੁਹਾਡੇ ਲਈ ਨਿਆਂ ਬਾਰੇ ਨਹੀਂ ਹੈ, ਨਾ ਕਿ ਇਹ ਅਪਰਾਧੀ ਲਈ ਕਿਰਪਾ ਬਾਰੇ। ਹੁਣ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਅਪਰਾਧੀ ਨੂੰ ਜਾਰੀ ਰੱਖਣ ਦਿੰਦੇ ਹਾਂ। ਇਸਦਾ ਅਰਥ ਹੈ ਕਿ ਅਸੀਂ ਅਪਰਾਧੀ ਨੂੰ ਪਿਆਰ ਕਰਦੇ ਹਾਂ ਕਿਉਂਕਿ ਅਸੀਂ ਉਹਨਾਂ ਦੇ ਪ੍ਰਭੂ ਨਾਲ ਚੱਲਣ ਲਈ ਚਿੰਤਿਤ ਹਾਂ। ਅਸੀਂ ਉਹਨਾਂ ਦੇ ਪਿੱਛੇ ਜਾਂਦੇ ਹਾਂ ਅਤੇ ਅਸੀਂ ਉਹਨਾਂ ਦਾ ਸੱਚਾਈ ਨਾਲ ਸਾਹਮਣਾ ਕਰਦੇ ਹਾਂ ਅਤੇ ਅਸੀਂ ਉਹਨਾਂ ਨੂੰ ਪ੍ਰਭੂ ਕੋਲ ਵਾਪਸ ਲਿਆਉਂਦੇ ਹਾਂ। ਅਸੀਂ ਉਹਨਾਂ ਨੂੰ ਤੌਬਾ ਕਰਨਾ ਅਤੇ ਸੁਲਾਹ ਕਰਨ ਲਈ ਬੁਲਾਉਂਦੇ ਹਾਂ। ਅਸੀਂ ਦੇਖਦੇ ਹਾਂ ਕਿ ਇਹ ਉਹੀ ਹੈ ਜੋ ਪੂਰੀ ਈਸਾਈਅਤ ਬਾਰੇ ਹੈ। ਅਸੀਂ ਪਰਮਾਤਮਾ ਨੂੰ ਉਸ ਦੀ ਮਹਾਨਤਾ, ਮਹਾਨ ਸੰਪੂਰਨਤਾ ਅਤੇ ਪਵਿੱਤਰਤਾ ਵਿੱਚ ਨਾਰਾਜ਼ ਕੀਤਾ। ਅਸੀਂ ਹਰ ਸੰਭਵ ਤਰੀਕੇ ਨਾਲ ਉਸ ਦੇ ਵਿਰੁੱਧ ਪਾਪ ਕੀਤਾ ਅਤੇ ਸਾਡੇ ਪਾਪ ਤੋਂ ਉਸ ਰਿਸ਼ਤੇ ਨੂੰ ਤੋੜ ਦਿੱਤਾ ਜੋ ਸਾਨੂੰ ਪਰਮੇਸ਼ਵਰ ਨਾਲ ਬਣਾਉਣ ਲਈ ਬਣਾਇਆ ਗਿਆ ਸੀ। ਫਿਰ ਪਰਮਾਤਮਾ
ਆਪ ਇਸ ਸੰਸਾਰ ਵਿੱਚ ਆਇਆ ਅਤੇ ਮਾਸ ਧਾਰਨ ਕੀਤਾ ਅਤੇ ਸਾਡੇ ਪਾਪ ਦਾ ਸਾਹਮਣਾ ਕੀਤਾ ਅਤੇ ਸਾਡੇ ਪਾਪ ਲਈ ਮਰ ਗਿਆ। ਇਹ ਉਹ ਸੀ ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ ਸੀ, ਫਿਰ ਵੀ ਉਹ ਸੀ ਜਿਸ ਨੇ ਉਸ ਪਾਪ ਲਈ ਪਤਨ ਜਿਹੜਾ ਸੀ ਉਹ ਲੈ ਲਿਆ। ਉਹ ਬਦਲਾ ਨਹੀਂ ਚਾਹੁੰਦਾ ਸੀ, ਉਹ ਮੁਆਫ਼ੀ ਨਹੀਂ ਚਾਹੁੰਦਾ ਸੀ, ਉਹ ਇਸ ਵਿੱਚ ਸਾਡੀ ਨੱਕ ਰਗੜਨਾ ਨਹੀਂ ਚਾਹੁੰਦਾ ਸੀ। ਉਹ ਆਇਆ ਅਤੇ ਸਾਡੇ ਪਾਪਾਂ ਲਈ ਆਪਣੀ ਉਸਨੇ ਜਾਨ ਦੇ ਦਿੱਤੀ ਤਾਂ ਜੋ ਅਸੀਂ ਤੋਬਾ ਕਰੀਏ ਅਤੇ ਪਰਮੇਸ਼ੁਰ ਦੀ ਕਿਰਪਾ ਦੁਆਰਾ ਆਪਣੇ ਆਪ ਵਿੱਚ ਸੁਲਾਹ ਕਰੀਏ। ਹੁਣ ਸਾਨੂੰ ਜੋ ਪ੍ਰਾਪਤ ਹੋਇਆ ਹੈ ਉਹ ਦਿੱਤਾ ਗਿਆ ਹੈ। ਜਦੋਂ ਕੋਈ ਹੋਰ ਭਰਾ ਜਾਂ ਭੈਣ ਸਾਡੇ ਵਿਰੁੱਧ ਪਾਪ ਕਰਦਾ ਹੈ ਤਾਂ ਅਸੀਂ ਲਹੂ ਦੇ ਪਿੱਛੇ ਜਾਣ ਵਾਲੇ ਕੌਣ ਹਾਂ? ਕਦੇ ਨਹੀਂ। ਸਾਡੀ ਇੱਛਾ ਉਹੀ ਹੋਣੀ ਚਾਹੀਦੀ ਹੈ ਜੋ ਮਸੀਹ ਦੀ ਇੱਛਾ ਹੈ, ਕਿ ਉਹ ਭਟਕਦੇ ਛੋਟੇ ਬੱਚਿਆਂ ਨੂੰ ਪਰਿਵਾਰ ਵਿੱਚ ਵਾਪਸ ਲਿਆਇਆ ਜਾਵੇ। ਸਾਡੀ ਇੱਛਾ ਇਹੋ ਹੀ ਹੋਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਨੂੰ ਵੀ ਗਵਾਚਿਆ ਹੋਇਆ ਨਹੀਂ ਦੇਖਣਾ ਚਾਹੁੰਦੇ। ਇਸ ਲਈ ਅਸੀਂ ਦੇਖਿਆ ਹੈ ਕਿ ਕੀ ਕਰਨਾ ਹੈ। ਜਦੋਂ ਕੋਈ ਸਾਡੇ ਵਿਰੁੱਧ ਪਾਪ ਕਰਦਾ ਹੈ ਤਾਂ ਅਸੀਂ ਆਪਣੇ ਰਵੱਈਏ ਨੂੰ ਦੇਖਿਆ ਅਤੇ ਅਸੀਂ ਇਸ ਪ੍ਰਕਿਰਿਆ ਤੋਂ ਕੀ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਬਹਾਲੀ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਪਛਤਾਵਾ ਹੋਵੇਗਾ ਅਤੇ ਸੁਲਾਹ ਹੋਵੇਗੀ ਅਤੇ ਭਟਕਣ ਵਾਲੇ ਨੂੰ ਵਾਪਸ ਲਿਆਂਦਾ ਜਾਵੇਗਾ। ਪਰ ਅੰਤ ਵਿੱਚ ਕੀ ਹੁੰਦਾ ਹੈ ਜਦੋਂ ਇਹ ਕੰਮ ਨਹੀਂ ਕਰਦਾ? ਜੇਕਰ ਉਹ ਉਹਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਦਾ ਹੈ ਤਾਂ ਕਲੀਸਿਆ ਨੂੰ ਦੱਸੋ, ਅਤੇ ਜੇਕਰ ਉਹ ਕਲੀਸਿਆ ਦੀ ਗੱਲ ਵੀ ਸੁਣਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਤੁਹਾਡੇ ਲਈ ਗੈਰ ਯਹੂਦੀ ਅਤੇ ਇੱਕ ਮਸੂਲੀਏ ਵਾਂਗ ਮੰਨੋ। ਅਜਿਹੇ ਸਮੇਂ ਹੋਣਗੇ ਜਦੋਂ ਕੋਈ ਵਿਅਕਤੀ ਤੋਬਾ ਕਰਨ ਤੋਂ ਇਨਕਾਰ ਕਰਦਾ ਹੈ, ਉਸ ਰਾਹ ਤੋਂ ਮੁੜਨ ਤੋਂ ਇਨਕਾਰ ਕਰਦਾ ਹੈ ਜੋ ਉਸਨੇ ਆਪਣੇ ਲਈ ਨਿਰਧਾਰਿਤ ਕੀਤਾ ਹੈ। ਭਾਵੇਂ ਉਹਨਾਂ ਨੂੰ ਕਿੰਨਾ ਪਿਆਰ ਦਿਖਾਇਆ ਗਿਆ ਹੋਵੇ, ਭਾਵੇਂ ਉਹਨਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਰਵੱਈਆ ਕਿੰਨਾ ਵੀ ਚੰਗਾ ਹੋਵੇ, ਭਾਵੇਂ ਅਸੀਂ ਉਹਨਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਇਹ ਦਿਖਾਉਣ ਦੀ ਕਿੰਨੀ ਕੋਸ਼ਿਸ਼ ਕੀਤੀ ਹੈ ਕਿ ਪਰਮੇਸ਼ੁਰ ਉਹਨਾਂ ਤੋਂ ਕੀ ਚਾਹੁੰਦਾ ਹੈ। ਅਜਿਹੇ ਲੋਕ ਹਨ ਜੋ ਇੱਕ ਤੋਂ ਬਾਅਦ ਇੱਕ ਬੈਠ ਕੇ ਵੀ, ਦੋ ਜਾਂ ਤਿੰਨ ਨਾਲ ਬੈਠਣ ਤੋਂ ਬਾਅਦ ਵੀ, ਇਸ ਨੂੰ ਚਰਚ ਵਿੱਚ ਲਿਆਉਣ ਤੋਂ ਬਾਅਦ ਵੀ ਬਸ ਤੋਬਾ ਕਰਨ ਅਤੇ ਚੀਜ਼ਾਂ ਨੂੰ ਠੀਕ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਯਿਸੂ ਇੱਥੇ ਸਿਖਾਉਂਦਾ ਹੈ ਕਿ ਅਸੀਂ ਪਿੱਛੇ ਹਟਣਾ ਨਹੀਂ ਹੈ, ਇਸ ਨੂੰ ਸਵੀਕਾਰ ਨਹੀਂ ਕਰਨਾ ਹੈ, ਪਰ ਇਹ ਹੈ ਕਿ ਅਜਿਹੇ ਵਿਅਕਤੀ ਨੂੰ ਇੱਕ ਮੂਰਤੀ ਜਾਂ ਟੈਕਸ ਇਕੱਠਾ ਕਰਨ ਵਾਲੇ ਵਜੋਂ ਵਿਵਹਾਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇੱਕ ਬਾਹਰੀ ਸਮਝਿਆ ਜਾਣਾ ਚਾਹੀਦਾ, ਨਾ ਕਿ ਚੇਲਿਆਂ ਦੇ ਵਿਸ਼ਵਾਸੀ ਭਾਈਚਾਰੇ ਦਾ ਹਿੱਸਾ, ਨਾ ਕਿ ਚਰਚ ਦਾ ਹਿੱਸਾ। ਇਹ ਅਪਰਾਧੀ ਨੂੰ ਸਜ਼ਾ ਦੇਣ ਲਈ ਨਹੀਂ, ਪਰ ਚਰਚ ਦੀ ਸੁਰੱਖਿਆ ਲਈ, ਚੇਲਿਆਂ ਦੇ ਭਾਈਚਾਰੇ ਵਿੱਚ ਪਰਮੇਸ਼ੁਰ ਦੇ ਛੋਟੇ ਬੱਚਿਆਂ ਦੀ ਸੁਰੱਖਿਆ ਲਈ ਅਤੇ ਅੰਤ ਵਿੱਚ ਅਪਰਾਧੀ ਦੀ ਭਲਾਈ ਲਈ ਹੋਣਾ ਹੈ। ਤੁਸੀਂ ਜਾਣਦੇ ਹੋ ਕਿ ਚਰਚ ਦੁਆਰਾ ਕਦੇ ਵੀ ਇਨਕਾਰ ਨਾ ਕੀਤੇ ਜਾਣ ਵਾਲੇ ਮਸੀਹੀਆਂ ਨੇ ਇਤਿਹਾਸ ਦੌਰਾਨ ਬਹੁਤ ਸਾਰੀਆਂ ਬੁਰਾਈਆਂ ਕੀਤੀਆਂ ਹਨ ਜੋ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਮਸੀਹ ਦੇ ਸਰੀਰ ਨੂੰ ਸ਼ਰਮਸਾਰ ਕਰਦੀਆਂ ਹਨ। ਇਸ ਲਈ ਸਾਨੂੰ ਚਰਚ ਦੀ ਸਾਖ ਦੀ ਰਾਖੀ ਕਰਨ ਦੀ ਲੋੜ ਹੈ। ਪਹਿਲਾ ਕੋਰਿੰਥੀਆਂ ਦਾ 5 ਬਾਬ ਦੀ 1-5 ਵਿੱਚ ਪੌਲਸ ਸਾਨੂੰ ਇੱਕ ਆਦਮੀ ਦਾ ਕੇਸ ਸਟੱਡੀ ਦਿੰਦਾ ਹੈ ਜੋ ਆਪਣੀ ਮਤਰੇਈ ਮਾਂ ਨਾਲ ਸੈਕਸ ਕਰ ਰਿਹਾ ਸੀ। ਪੌਲਸ ਕਹਿੰਦਾ ਹੈ, ਇਹ ਅਸਲ ਵਿੱਚ ਦੱਸਿਆ ਗਿਆ ਹੈ ਕਿ ਤੁਹਾਡੇ ਵਿੱਚ ਜਿਨਸੀ ਅਨੈਤਿਕਤਾ ਹੈ ਅਤੇ ਇੱਕ ਅਜਿਹੀ ਕਿਸਮ ਦੀ ਹੈ ਜੋ ਮੂਰਤੀ ਪੂਜਾ ਦੇ ਲੋਕਾਂ ਵਿੱਚ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ, ਕਿਉਂਕਿ ਇਹ ਆਦਮੀ ਨੇ ਆਪਣੀ ਪਿਤਾ ਦੀ ਪਤਨੀ ਰੱਖੀ ਹੈ ਅਤੇ ਤੁਸੀਂ ਅਹੰਕਾਰੀ ਹੋ ਕਿ ਤੁਹਾਨੂੰ ਸੋਗ ਮਨਾਉਣਾ ਨਹੀਂ ਚਾਹੀਦਾ। ਜਿਸਨੇ ਇਹ ਕੀਤਾ ਹੈ ਉਸਨੂੰ ਤੁਹਾਡੇ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਮੈਂ ਭਾਵੇਂ ਸਰੀਰ ਵਿੱਚ ਨਹੀਂ ਹਾਂ ਪਰ ਮੈਂ ਆਤਮਾ ਵਿੱਚ ਮੌਜੂਦ ਹਾਂ ਅਤੇ ਜਿਵੇਂ ਕਿ ਮੌਜੂਦ ਹਾਂ ਮੈਂ ਪਹਿਲਾਂ ਹੀ ਉਸ ਵਿਅਕਤੀ ਨੂੰ ਸਦਾ ਸੁਣਾ ਚੁੱਕਾ ਹਾਂ ਜਿਸਨੇ ਅਜਿਹਾ ਕੰਮ ਕੀਤਾ। ਜਦੋਂ ਤੁਸੀਂ ਪ੍ਰਭੂ ਯਿਸੂ ਦੇ ਨਾਮ ਵਿੱਚ ਇਕੱਠਾ ਹੋਵੋ ਅਤੇ ਮੇਰਾ ਆਤਮਾ ਤੋਂ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਨਾਲ ਮੌਜੂਦ ਹੈ, ਤੁਸੀਂ ਇਸ ਮਨੁੱਖ ਨੂੰ ਸਰੀਰ ਦੇ ਨਾਸ ਲਈ ਸ਼ੈਤਾਨ ਦੇ ਹਵਾਲੇ ਕਰਨਾ ਹੈ ਤਾਂ ਜੋ ਪ੍ਰਭੂ ਦੇ ਦਿਨ ਉਸਦੀ ਆਤਮਾ ਨੂੰ ਬਚਾਇਆ ਜਾ ਸਕੇ। ਪੌਲਸ ਕਹਿੰਦਾ ਹੈ ਕਿ ਇਸ ਆਦਮੀ ਨੂੰ ਸੰਗਤ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਵੱਧ ਉਹ ਕਹਿੰਦਾ ਹੈ ਕਿ ਸਰੀਰ ਦੇ ਨਾਸ ਲਈ ਉਸ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ ਤਾਂ ਜੋ ਪ੍ਰਭੂ ਦੇ ਦਿਨ ਉਸਦੀ ਆਤਮਾ ਨੂੰ ਬਚਾਇਆ ਜਾ ਸਕੇ। ਉਸ ਨੂੰ ਉਸਦੇ ਪਾਪੀ ਰਸਤੇ 'ਤੇ ਚੱਲਣ ਲਈ ਸੌਂਪ ਦਿਓ ਤਾਂ ਜੋ ਦੁਸ਼ਟ ਉਸ ਨੂੰ ਇੰਨਾ ਤਬਾਹ ਕਰ ਦੇਵੇ ਕਿ ਉਸ ਨੂੰ ਹੋਸ਼ ਆ ਜਾਵੇ। ਇੱਥੋਂ ਤੱਕ ਕਿ ਚਰਚ ਵਿੱਚ ਕੱਢਣਾ ਵੀ ਅਪਰਾਧੀ ਦੇ ਫਾਇਦੇ ਲਈ ਹੈ ਕਿ ਉਹਨਾਂ ਨੂੰ ਮਸੀਹ ਦੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾ ਸਕੇ ਅਤੇ ਉਹ ਉਜਾੜੂ ਪੁੱਤਰ ਵਾਂਗ ਉਹਨਾਂ ਦੇ ਆਪਣੇ ਯੰਤਰਾਂ ਲਈ ਛੱਡ ਸਕਦੇ ਹਨ ਅਤੇ ਜਦੋਂ ਤੱਕ ਉਹ ਹੋਸ਼ ਵਿੱਚ ਨਹੀਂ ਆਉਂਦੇ। ਤੁਸੀਂ ਦੇਖਦੇ ਹੋ ਕਿ ਮੈਂ ਸੋਚਦਾ ਹਾਂ ਕਿ ਅਸੀਂ ਯਿਸੂ ਦੇ ਵਾਕਾਂਸ਼ ਵਿੱਚ ਵੇਖਦੇ ਹਾਂ। ਉਸ ਨਾਲ ਅਜਿਹਾ ਸਲੂਕ ਕਰੋ ਜਿਵੇਂ ਕਿ ਤੁਸੀਂ ਇੱਕ ਮੂਰਤੀ ਜਾਂ ਟੈਕਸ ਇਕੱਠਾ ਕਰਨ ਵਾਲੇ ਨਾਲ ਕਰਦੇ ਹੋ। ਸਪਸ਼ਟ ਤੌਰ 'ਤੇ ਮੂਰਤੀ ਪੂਜਾ ਅਤੇ ਟੈਕਸ ਵਸੂਲਣ ਵਾਲੇ ਰਾਜ ਤੋਂ ਬਾਹਰ ਹਨ। ਪਰਮੇਸ਼ੁਰ ਦੇ ਬੱਚਿਆਂ ਨੂੰ ਉਹਨਾਂ ਤੋਂ ਵੱਖ ਕਰਨ ਲਈ ਇੱਕ ਅਪੁੱਲ ਰੁਕਾਵਟ ਹੈ। ਪਰ ਯਿਸੂ ਨੇ ਮੂਰਤੀ ਪੂਜਕ ਅਤੇ ਟੈਕਸ ਵਸੂਲਣ ਵਾਲਿਆਂ ਪ੍ਰਤੀ ਕੀ ਕੀਤਾ? ਖੈਰ, ਉਹ ਹਮੇਸ਼ਾ ਉਹਨਾਂ ਲਈ ਖੁੱਲ੍ਹਾ ਰਹਿੰਦਾ ਹੈ। ਉਹ ਹਮੇਸ਼ਾ ਉਹਨਾਂ ਦੇ ਤੋਬਾ ਅਤੇ ਉਹਨਾਂ ਦੇ ਧਰਮ ਪਰਿਵਰਤਨ ਦੀ ਮੰਗ ਕਰਦਾ ਹੈ। ਉਹ ਹਮੇਸ਼ਾ ਉਹਨਾਂ ਨੂੰ ਮੁਕਤੀ ਲਈ ਕਿਰਪਾ ਦੀ ਪੇਸ਼ਕਸ਼ ਕਰ ਰਿਹਾ ਸੀ। ਇਸ ਲਈ ਮੈਂ ਸੋਚਦਾ ਹਾਂ ਕਿ ਇਸ ਵਾਕਾਂਸ਼ ਵਿੱਚ ਉਸ ਨਾਲ ਅਜਿਹਾ ਸਲੂਕ ਕਰੋ ਜਿਵੇਂ ਤੁਸੀਂ ਇੱਕ ਮੁਕਤੀ ਮੂਰਤੀ ਜਾਂ ਟੈਕਸ ਇਕੱਠਾ ਕਰਨ ਵਾਲੇ ਨਾਲ ਕਰਦੇ ਹੋ। ਮਾਫ਼ੀ ਦੀ ਉਮੀਦ ਹੈ ਅਤੇ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਹੈ। ਤੁਸੀਂ ਦੇਖਦੇ ਹੋ ਕਿ ਪਰਮਾਤਮਾ ਦਾ ਰਾਜ ਕਿਰਪਾ ਦਾ ਸਥਾਨ ਹੈ, ਮਾਫ਼ੀ ਅਤੇ ਸਵੀਕਾਰ ਕਰਨ ਦਾ ਸਥਾਨ ਹੈ। ਪਰ ਕਿਰਪਾ ਮਾਫ਼ੀ ਪਰਮਾਤਮਾ ਦੀਆਂ ਸ਼ਰਤਾਂ 'ਤੇ ਸਵੀਕਾਰ ਕਰਨ ਦਾ ਸਥਾਨ ਹੈ ਅਤੇ ਪਰਮਾਤਮਾ ਦੀਆਂ ਸ਼ਰਤਾਂ ਪਛਤਾਵਾ ਹਨ। ਇਸ ਲਈ ਅਸੀਂ ਇਸ ਔਖੇ ਇਲਾਕੇ ਵਿੱਚੋਂ ਕਿਵੇਂ ਲੰਘ ਸਕਦੇ ਹਾਂ? ਅਨੁਭਵ ਦੁਆਰਾ ਸਾਰੇ ਪਾਸੇ ਦੇਖਣ ਦੀ ਕੋਸ਼ਿਸ਼ ਕਰਕੇ। ਖੈਰ, ਅਸਲ ਵਿੱਚ ਅਸੀਂ ਪਰਮੇਸ਼ੁਰ ਦੇ ਬਚਨ ਦੀ ਵਰਤੋਂ ਕਰਦੇ ਹੋਏ ਇਸ ਔਖੇ ਖੇਤਰ ਵਿੱਚੋਂ ਆਪਣੇ ਆਪ ਨੂੰ ਨੈਵੀਗੇਟ ਕਰਦੇ ਹਾਂ। ਸਾਡੇ ਕੋਲ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਲਿਖੀ ਗਈ ਇਸ ਕਿਤਾਬ ਵਿੱਚ ਉਹ ਸਭ ਕੁਝ ਹੈ ਜੋ ਸਾਨੂੰ ਇੱਕ ਚਰਕ ਦੇ ਰੂਪ ਵਿੱਚ ਉਹਨਾਂ ਸਾਰੀਆਂ ਮੁਸ਼ਕਿਲ ਸਥਿਤੀਆਂ ਵਿੱਚੋਂ ਸਾਡੀ ਅਗਵਾਈ ਕਰਨ ਲਈ ਲੋੜੀਂਦੀ ਹੈ। ਇਸ ਲਈ ਯਿਸੂ ਕਹਿੰਦਾ ਹੈ 18:8 ਵਿੱਚ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਕੁਝ ਤੁਸੀਂ ਧਰਤੀ 'ਤੇ ਬੰਨੋਗੇ ਉਹ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਤੁਸੀਂ ਧਰਤੀ 'ਤੇ ਖੋਲੋਗੇ ਉਹ ਸਵਰਗ ਵਿੱਚ ਖੁੱਲ੍ਹਿਆ ਜਾਵੇਗਾ। ਬੰਧਨ ਅਤੇ ਗਵਾਉਣ ਪਰਮਾਤਮਾ ਦੇ ਕੀਮਤੀ ਸ਼ਬਦ ਤੋਂ ਵਗਦਾ ਹੈ। ਰੱਬ ਨੇ ਕਿਹਾ ਹੈ ਕਿ ਜਿਵੇਂ ਕਿ ਇਕੱਠੇ ਹੋਏ ਚੇਲੇ ਅਜਿਹੇ ਮਾਮਲਿਆਂ ਵਿੱਚ ਫੈਸਲੇ ਲੈਂਦੇ ਹਨ, ਉਹ ਪਰਮਾਤਮਾ ਦੇ ਸ਼ਬਦ 'ਤੇ ਆਧਾਰਿਤ ਹੈ ਅਤੇ ਪਰਮਾਤਮਾ ਦੇ ਅਧਿਕਾਰ ਨਾਲ ਫੈਸਲਾ ਲੈ ਰਹੇ ਹਨ। ਜਿਵੇਂ ਕਿ ਅਸੀਂ ਅਜਿਹਾ ਕਰਦੇ ਹਾਂ, ਸਾਨੂੰ ਇਸ ਨੂੰ ਸਮਝਣ ਅਤੇ ਇਸ ਨੂੰ ਲਾਗੂ ਕਰਨ ਅਤੇ ਚੰਗੇ ਫੈਸਲੇ ਲੈਣ ਲਈ ਪਵਿੱਤਰ ਆਤਮਾ ਦੀ ਅਗਵਾਈ ਅਤੇ ਰੋਸ਼ਨੀ ਦੀ ਲੋੜ ਹੈ। ਇਸ ਲਈ ਇਸ ਤਰ੍ਹਾਂ ਯਿਸੂ ਚਾਹੁੰਦਾ ਹੈ ਕਿ ਅਸੀਂ ਕਲੀਸੀਆ ਦੇ ਅੰਦਰ ਟਕਰਾਅ ਅਤੇ ਪਾਪ ਨਾਲ ਨਜਿੱਠੀਏ। ਕਿਸ ਤਰ੍ਹਾਂ ਹੁੰਦਾ ਹੈ? ਅਕਸਰ ਅਸੀਂ ਛੱਡ ਦਿੰਦੇ ਹਾਂ, ਅਸੀਂ 10 ਹੋਰਨਾਂ ਨੂੰ ਦੱਸਦੇ ਹਾਂ, ਗੱਪਾਂ ਮਾਰਨ ਲੱਗਦੇ ਹਾਂ, ਜਾਂ ਅਸੀਂ ਇੱਕ ਦੂਜੇ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰਦੇ। ਇਹ ਕਿ ਚੰਗਾ ਕੰਮ ਹੈ ਕਿ ਅਸੀਂ ਯਿਸੂ ਨੇ ਸਾਨੂੰ ਇਸ ਤਰ੍ਹਾਂ ਜਵਾਬ ਨਹੀਂ ਦਿੱਤਾ ਕਿ ਯਿਸੂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦਾ ਕਿ ਉਸ ਨੇ ਸਾਨੂੰ ਸਾਡੇ ਪਾਪ ਅਤੇ ਪਤਨ ਵਿੱਚ ਲੱਭਣ ਲਈ ਪੂਰੀ ਖੋਜ ਕੀਤੀ। ਜਦੋਂ ਅਸੀਂ ਬਚਨ ਵਿਚਾਰ ਅਤੇ ਕਰਮ ਦੇ ਪਾਪਾਂ ਦੀ ਦਲਦਲ ਵਿੱਚ ਗੁਆਚ ਗਏ ਸਾਂ ਤਾਂ ਉਹ ਆਇਆ ਅਤੇ ਸਾਨੂੰ ਲੱਭਿਆ ਅਤੇ ਉਸਨੇ ਸਾਨੂੰ ਬਚਾਇਆ। ਉਸਨੇ ਤੋਬਾ ਕਰਨ ਅਤੇ ਰਹਿਣ ਲਈ ਕਿਰਪਾ ਪ੍ਰਾਪਤ ਕਰਨ ਦਾ ਮੌਕਾ ਦਿੱਤਾ। ਉਹ ਭੈਣ ਭਰਾ ਇਸ ਤਰ੍ਹਾਂ ਹੈ ਕਿ ਸਾਨੂੰ ਇੱਕ ਦੂਜੇ ਨਾਲ ਕਿਵੇਂ ਗੱਲਬਾਤ ਕਰਨੀ ਚਾਹੀਦੀ ਹੈ, ਨਿਮਰਤਾ ਨਾਲ ਭਟਕਦੀ ਹੋਈ ਰੂਹ ਨੂੰ ਭਾਲਦਾ ਹੈ, ਸਾਡੇ 'ਤੇ ਕਿਵੇਂ ਮਾਮੂਲੀ ਅਸੀਂ ਭਾਵੇਂ ਮਾਮੂਲੀ ਹਾਂ ਪਰ ਸਾਡੇ ਬਾਰੇ ਉਹ ਚਿੰਤਾ ਕਰਦਾ ਹੈ। ਮੇਰੀ ਭਲਾਈ ਮਸੀਹ ਨੇ ਸਾਡੇ ਹੱਥੋਂ ਕਾਫ਼ੀ ਮਾਮੂਲੀ ਝੱਲਿਆ ਹੈ। ਉਸਨੇ ਨਹੀਂ ਲਗਾਤਾਰ ਸੁਰੱਖਿਆ ਅਤੇ ਪ੍ਰਾਰਥਨਾ ਪੂਰਵਕ ਤੋਬਾ ਅਤੇ ਬਹਾਲੀ ਦੀ ਮੰਗ ਕਰਦੇ ਹਾਂ। ਮਸੀਹ ਰਿਸ਼ਤਿਆਂ ਨੂੰ ਟੁੱਟਣ ਤੋਂ ਲੈ ਕੇ ਸੁਲਾ ਸਫਾਈ ਕਰਨ ਦੇ ਕਾਰੋਬਾਰ ਵਿੱਚ ਮਸੀਹ ਹੈ। ਰੱਬ ਦਾ ਪਿਆਰ ਅੱਜ ਸਾਡੀਆਂ ਜ਼ਿੰਦਗੀਆਂ ਅਤੇ ਸਾਡੀ ਚਰਖ ਦੀ ਸੰਗਤ ਵਿੱਚ ਵਹਿੰਦਾ ਹੈ, ਵਹਿ ਰਿਹਾ ਹੈ। ਆਮੀਨ।